अपने उस समय को लाकर चलना विचारों का लाभ उठाया है, सफला किया है, बाकी लोक मुझे तक हो जितना समय अपने पास है उसमें भी सफला करें सकते हैं। सफला करने वास्ते शब्द बोलना हर सत्संगी माए भाई का परम धर्म ਸਿੰਘ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਫਾਇਦਾ ਹੈ ਜਿੰਨੀ ਦੇਰ ਦਾ ਖਿਆਲ ਬਾਹਰੋਂ ਰੂਪ ਹਰੀ ਜਸਨੀ ਜੁੜਦਾ, ਹਰੀ ਜਸ ਦਾ ਆਨੰਦ ਨਹੀਂ ਪ੍ਰਾਪਤ ਹੋਇਆ ਕਰਦਾ। ਮਾਨਕ ਚੰਦ ਦੀ ਸਫਲਤਾ ਦਾ ਮੁੱਖ ਸਾਧਨ ਸਤਸੰਗ ਦੁਆਰਾ ਹਰੀ ਜਸ ਹੀ ਹੈ। ਸੋ ਇਸ ਦੇ ਵਾਸਤੇ ਜਿਵੇਂ ਸਤਸੰਗ ਕਰਨਾ ਚਾਹੀਦਾ ਹੈ, ਉਹ ਢੰਗ, ਉਹ ਤਰੀਕਾ, ਉਹ ਫਾਰਮੂਲਾ, ਉਹ ਯੁਕਤੀ ਵੀ ਜ਼ਰੂਰੀ ਹੈ। ਦੁਨੀਆਂ ਦੇ ਜਿਤਨੇ ਕੰਮ ਹਨ ਯੁਕਤੀ ਨਾਲ ਜ਼ਿਆਦਾ ਛੇਤੀ ਔਰ ਆਸਾਨ ਹੋ ਜਾਂਦੇ ਹਨ। ਆਸਮਾਨ ਵਿੱਚ ਉੱਡਦੇ ਫਿਰਦੇ ਹਨ, ਹਜ਼ਾਰਾਂ ਆਦਮੀਆਂ ਨੂੰ ਹਜ਼ਾਰਾਂ ਮੀਲਾਂ 'ਤੇ ਲਿਜਾਇਆ ਜਾਂਦਾ ਹੈ ਯੁਕਤੀ ਦੁਆਰਾ ਹੀ। ਵੈਸੇ ਉੱਡ ਕੇ ਕੋਈ ਜਾਣਾ ਚਾਹੇ ਨਹੀਂ ਜਾ ਸਕਦਾ। ਸਮੁੰਦਰ ਵਿੱਚ ਲੱਖਾਂ ਮਨ ਲੋਹਾ ਤੈਰਦਾ ਹੈ, ਉਹ ਵੀ ਯੁਕਤੀ ਦੁਆਰਾ ਹੀ ਹੈ। ਵੈਸੇ ਕਰਤੀ ਮਾਤਰ ਨਹੀਂ ਤੈਰ ਸਕਦਾ, ਕਰਤੀ ਲੋਹਾ ਸਮੁੰਦਰ ਵਿੱਚ ਸਿੱਧੇ ਡੁੱਬ ਜਾਏਗਾ। ਇਸੀ ਤਰ੍ਹਾਂ ਹੋਰ ਵੀ ਦੁਨੀਆਂ ਦੇ ਬੇਅੰਤ ਕੰਮ ਹਨ। ਅੱਜ ਇਹ ਸਮੇਂ ਦੇ ਵਿੱਚ ਤਾਂ ਖਾਸ ਕਰ ਯੁਕਤੀ ਪ੍ਰਧਾਨ ਸਹੀ ਹੋਣ, ਜਿਵੇਂ ਹੋਰ ਦੁਨੀਆਂ ਦੇ ਵਿਵਹਾਰ ਯੁਕਤੀਆਂ ਸੌਖੇ ਹੋ ਜਾਂਦੇ ਹਨ, ਜ਼ਿਆਦਾ ਹੋ ਜਾਂਦੇ ਹਨ, ਆਸਾਨੀ ਨਾਲ ਹੋ ਜਾਂਦੇ ਹਨ। ਸਵਾਲ ਹਨ ਸਕੂਲਾਂ ਕਾਲਜਾਂ ਵਿੱਚ ਬੱਚੇ ਕੱਢਦੇ ਹਨ, ਫਾਰਮੂਲਿਆਂ ਦੁਆਰਾ ਹੀ ਹੱਲ ਹੁੰਦੇ ਹਨ। ਅਗਰ ਫਾਰਮੂਲਾ ਨਾ ਪ੍ਰਾਪਤ ਹੋਵੇ, ਸੌਖੇ ਦੇ ਸੌਖਾ ਸਵਾਲ ਵੀ ਹੱਲ ਹੋਣਾ ਨਾਮੁਮਕਿਨ ਹੁੰਦਾ ਹੈ। ਇਸੀ ਤਰ੍ਹਾਂ ਹੀ ਜਿਵੇਂ ਦੁਨੀਆਂ ਦੇ ਸਾਰੇ ਹੋਰ ਕੰਮ ਯੁਕਤੀ ਦੇ ਮੁਤਾਜ ਹਨ, ਇਹਨਾਂ ਵਾਸਤੇ ਯੁਕਤੀ ਜ਼ਰੂਰੀ ਹੈ। ਯੁਕਤੀ, ਫਾਰਮੂਲਾ, ਮੈਥਡ, ਢੰਗ, ਤਰੀਕਾ ਕੁਛ ਕਰੋ। ਇਸੀ ਤਰ੍ਹਾਂ ਇੱਧਰ ਵੀ ਗੁਰੂ ਜੀ ਨੇ ਸਾਨੂੰ ਐਸਾ ਹੀ ਦੱਸਿਆ, ਨਾਨਕ ਸਤਿਗੁਰੂ ਪ੍ਰੀਤੀਏ ਪੂਰੀ ਹੋ ਗਈ ਜੁਗਤ, ਹਸੰਨਿਆ ਖਲੰਨਿਆ ਪਵੰਨਿਆ ਪਹਿਨੰਨਿਆ ਵਿੱਚ ਹੋ ਗਈ ਜੁਗਤ। ਯੁਕਤੀ ਹਰੀ ਜਾਂ ਸਵਾਸ ਤੇ ਵੀ ਯੁਕਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸਾਲਸਾ ਜਵਾਰੀ ਨੇ ਤੇ ਉਸਦਾ ਨੌਕਰ ਸਰਕਾਰ, ਜੋ ਕਿ ਦੋਵੇਂ ਇਕੱਠੇ ਭਗਤੀ ਗਿਆ ਕਰਦੇ ਸਨ, ਸਤਸੰਗ ਵੀ ਕਰਦੇ ਸਨ, ਮਨ ਦੀ ਸ਼ਾਂਤੀ ਦੇ ਚਾਹਵਾਨ ਸਨ, ਮਨ ਦੀ ਠੰਡ ਚਾਹੁੰਦੇ ਸਨ, ਕਿਉਂਕਿ ਸੰਤ ਦਾ ਤਾਂ ਘਾਟਾ ਹੈ ਹੀ ਨਹੀਂ ਸੀ, ਜਵਾਰੀ ਸੀ। ਇੱਕੋ ਹੀ ਵਸਤੂ ਚਾਹੁੰਦਾ ਸੀ, ਪੀਸ ਆਫ ਮਾਈਂਡ, ਮਨ ਦੀ ਠੰਡ। ਉਸਦੇ ਵਾਸਤੇ ਇਸਨੇ ਹਰੀਜਾ ਸਤਸੰਗ ਕਰਨਾ ਆਰੰਭਿਆ ਹੋਇਆ ਸੀ, ਪਰ ਅਜੇ ਤੱਕ ਇਹ ਵਸਤੂ ਪ੍ਰਾਪਤ ਹੋਈ ਨਹੀਂ ਸੀ, ਸ਼ਾਂਤੀ ਮਿਲੀ ਨਹੀਂ ਸੀ। ਗੁਰੂ ਬਾਬਾ ਜੀ ਜਦੋਂ ਪਟਨੇ ਪਹੁੰਚੇ, ਬਾਹਰ ਠਹਿਰੇ ਤੇ ਇਹ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਅਰਜ਼ ਕੀਤੀ ਗਰੀਬ ਨਾਲ, ਮਨ ਸ਼ਾਂਤੀ ਚਾਹੁੰਦਾ ਹੈ, ਇਹਨਾਂ ਲੋਕਾਂ 14 ਭਵਨ ਵਿੱਚ ਸਭ ਤੋਂ ਵੱਡਾ ਸੁੱਖ ਪੀਸ ਆਫ ਮਾਈਂਡ ਹੈ, ਮਨ ਦੀ ਸ਼ਾਂਤੀ ਹੈ, ਮਨ ਦੀ ਠੰਡ ਹੈ। ਇਸਦੇ ਵਾਸਤੇ ਸਾਰੇ ਤਰਲੇ ਲੈਂਦੇ ਹਨ, ਯਤਨ ਕਰਦੇ ਹਨ, ਸਤਸੰਗ ਭਜਨ ਪਾਠ ਪੂਜਾ ਵੀ ਇਸੀ ਵਾਸਤੇ ਕਰੀਦਾ। ਆਪ ਕਿਰਪਾ ਕਰਕੇ ਦੱਸੋ ਸਤਸੰਗ ਕਰਨ ਦਾ ਢੰਗ, ਯੁਕਤੀ, ਤਰੀਕਾ ਕਿਹੜਾ ਹੈ ਜਿਸ ਦੁਆਰਾ ਮਨ ਨੂੰ ਸ਼ਾਂਤੀ ਔਰ ਠੰਡ ਪ੍ਰਾਪਤ ਹੋਵੇ। ਗੁਰੂ ਜੀ ਨੇ ਫਰਮਾਇਆ, ਹਾਂ ਸਾਲ ਤਰੈ ਤੇਰੀ ਗੱਲ ਦਰੁਸਤ ਹੈ, ਤੇਰਾ ਸਵਾਲ ਯੋਗ ਹੈ, ਯੁਕਤੀ ਬਿਨਾਂ ਢੰਗ बिना क्रिया के बिना कोई कार्य सबका सिद्ध नहीं होया करता। इसी तरह सत्संग वास्ते भी सत्संगी पुरुष नु सत्संग करने दे तरीके भी ठीक ठीक जरूरत है। वो हैं तीन गल्लां जिन्हां मुख रख के इसनु सत्संग करन दा आदि हो जाना चाहीदा है। वो हैं पहला श्रद्धा है, दूसरा निर्माणता, तीसरा चित्त की एकाग्रता है। ये तीन सुनहरी सूरत श्रद्धा विश्वास यकीन भरोसा नेचा फेथ इको चीज देना हम जिन्नी देर तक गुरु बचन से इसका विश्वास नहीं मन की एकाग्रता और जन्म की सफलता कठिनी नहीं बल्कि नामुमकिन है। विश्वास से पहला साधन इन्हों तिना विचों श्रद्धा है। तो श्रद्धा से शुरू किया जा रहा है। अज आप विचार इतो लेने हैं श्रद्धा की बात जरूर ऐसा फरमाते हैं। गीत जी जिस दे मन विच है माई Thank you. इस जनी आवा घर पर बची, जिसके मन विश्वास पर भी आया तत्व ज्ञान किस मंत्र गिटाया। साहिब गुरु अर्जुन देव महाराज फरमाते हैं, जिसके मन विच गुरु बचना ते विश्वास है, नेचर है, प्रतीत है, हेत है, उसनु ही प्रभु चित आ सकता है, उसनु ही तत्व ज्ञान की प्राप्ति हो सकती है। श्रद्धाहीन होने कृष्ण जी भी यही कुछ कहने, अर्जुन श्रद्धावान लगते ज्ञान, श्रद्धावान ही ज्ञान की प्राप्ति है, श्रद्धाहीन होने अंते श्रद्धा। गुरु वचन ते जितनी जितनी किसी भी 1% तो ला के 100% ते है, जिन्नी जिन्नी है उसी परसेंट से इसमें लाभ प्राप्त होता है। श्रद्धा बहुत बलवान साधन है। श्रद्धा की बाबत एक दफा का जिक्र, एक कोई परमात्मा राजा है जिसका दरबार लगा, जिमें साडे महाराजा रणजीत सिंह पंजाब का राजा सी, कई दफा उसके दरबार विच धार्मिक मसलिया से भी विचार चल पिया कर दिया सन। इसी तरह यह भी परमात्मा ख्यालों का। एक दिन इसने अपने वजीर नु सवाल किया, कहन लगा वजीर साहब पीर वड्डा है या यकीन वड्डा है, गुरु वड्डा है कि श्रद्धा वड्डी है। यह वचन सुन के वजीर जो बहुत सियाणा सी कहन लगा, सरकार दोनों गल्लां दी लोड है, पीर कामल मुरीद अमल खुदा शामल। पीर कामल है, मरीज अमल अमल करने वाला है, स्वापी सुधी विश्वास रख के खुदा रब की प्राप्ति वास्ते कोई देर नहीं लग्या करती, खुदा कार्य सिद्ध होने वास्ते कोई देर नहीं लगती। वो कह लगा ये तो मैं भी जानना, पर दोनों विच मुखता किस चीज की है, एक गौण गल होंगी एक मुख होंगी है, एक लाजमी एक लाजमी होंगी। वो कह लगे सरकार ये दोवें गल्लां तां जरूरी नहीं, पहली जो गल मैं अर्ज कीती है, दूसरी गल यह है अगर पीर कामल है मुरीद श्रद्धाहीन है तो उस पीर तो गुरु तो श्रद्धाहीन पुरुष कुछ ले नहीं सकता, प्राप्त नहीं कर सकता भावे कितना भी कामल क्यों ना हो। तीसरी गल अगर मुरी दी श्रद्धा पूरी हो जाए किसी कारण से कोई, यानी पीर कामल भी ना होवे तो उसनु श्रद्धा दे मुताबिक सब कुछ प्राप्त हो जाए, यानी श्रद्धा दी मुक्ता हर हालत विच है, श्रद्धा बिना कदे काम नहीं चलेगा। दुनियावी विद्यावां जेड़ियां हन वो भी श्रद्धा बिना काम नहीं दिंदियां, स्कूलों कॉलेजों विच हर सब्जेक्ट है वो भी श्रद्धा काम दिंदी है। अगर विद्यार्थियों की स्टूडेंट्स की श्रद्धा ना हो पढ़ ही नहीं सकते, उस्ताद पहले छोटे छोटे बच्चों को कहने दो ते दो चार होंगे भी यही है, ते मनन वाले बच्चे भी ही कुछ मानते हैं, पहले जे कोई विद्यार्थी के नहीं दो ते दो तीन मनागा मैं ना, जो कोई होर गए मैं तो दो ते दो पंज मनागा, चार होंगे ही नहीं, ये गल कैसे हो सकती है, उसमें सफलता कि में। तो इस तरीके से दुनिया दी विद्यावां जितनियां हन उन्हां विच भी श्रद्धा कम करती है, पर परमात्मक विद्या जो प्रभु प्राप्ति की विद्या है ये भी श्रद्धा क्यों ना कम, ये श्रद्धा तो बिना किमें कम चलेगा, चल ही नहीं सकता। इस वास्ते ही गुरु जी श्रद्धा की महिमा करते हैं। गुरु की प्रतीत जी जिस दे मन विच है पाई, thank you। राजा श्रुति कहेंगे ठीक है, वैसे तो मैं भी ये जान रहा हूँ जो तय की है, पर मैं इस तरह जवाब प्रैक्टिकली चाहना हूँ कि श्रद्धा भी हर हाल बीच मुक्ता है, श्रद्धा बड़े बड़े कार्य सिद्ध करने समर्थ है। ये सुन के वजीर कहेंगे सरकार इसके वास्ते मदद चाहिए, समय चाहिए, वक्त चाहिए है, लेकिन कोई गल नहीं, पर मेरे सवाल का माकूल जवाब मिलना चाहिए। खैर वो दिन और तारीख वो वक्त सब कुछ लिख लिया गया जो ये सवाल राजा ने वजीर को किया। वजीर घर आ गया, अपना अलहदा कमरे में बैठ के इसके सवाल का हल सोचने लगा। दिमाग गल आई जो उसने दूसरे दिन ही नजदीक शहर एक बड़ा घना जंगल सी, उत्थे कुछ ईटा चूना सीमेंट वगैरह ये चीजा ले लिया और राज के मजदूर ले ले उत्थे ले जा के अपने जुते दी एक पान यानी कि जुत्ता दो पैरां विचों उसने रख के उहदे उपर एक मठ बनवा दिता। मठ बनवा के शहर दे विच डौंडी फरवा दित्ती। इस जंगल विच किसी समय एक पीर जुतेशा होया, उस समय अनुसार बड़ा कामल पीर सी, लोगां दियां श्रद्धावानां दियां समय अनुसार कामनावां पूरियां हुंदियां सन और हुण भी हुंदियां। दूजी तीजी चौथी पंजवीं सतवीं दफा ये डौंडी सारे शहर विच सब लोगां दे कन्नां तक पहुंचा दित्ती। सब लोगां ने सुनी। दुनिया विच कायदा है, बहुत लोग ऐसे हैं फ्रूट प्राप्ति दे चाहवान तो बहुत ही थोड़े हैं, कुटुंब में कोई हुंदा है, पर सहकामी लोग दुनिया तो बेअंत हुंदे हैं और ये भी चाहते हैं सानू बनिया बनाया काम मिल जाए, कुछ करना ना होवे, ये जी भी बहुत हुंदे हैं, सानू कोई खेचलना करनी होवे बनी बनाई चीज सानू मिल जाए, ऐसे बहुत हुंदे। स्वयं लोगों के उपर बीता दुख तकलीफ कई है जिस समय आदि ही रेंदे ही संसार का खेल ही है, नान दुखी है सब संसार। सो जो कोई यहोजा समय किसी पर आए, उसने ये गल सुनी हुई सी कि इस जंगल विच छह समय कोई पीर जितेशा है जिसका मठ बनया है, उसने उत्थे पहुंचना, पहुंच के श्रद्धा नाल आराधना करनी, पीर जी मेरा कार्य सिद्ध हो जाए, मैं जुर्मा देंगा आ देंगा वा देंगा, इस किस्म दे कई आराधना करनी। बेअंत लोगों ने कामनावां पूरी हुई अपनी श्रद्धा नू, क्यों वाहगुरु सारे परिपूर्ण है, उस तो खाली कोई भी थान नहीं, श्रद्धा जिथे टिकी उथे इसकी कामना पूरी होंगी। ये कारण किसी तरह समय गुजरता चला गया। दुख तकलीफा के समय यही नहीं गरीबा नु आते, अमीर राजा राणे भी आया ही कर दिया, राजा ने भी कोई बिपता का समय आ गया। बड़े उपा किते, बड़े यत्न किते, लेकिन उसका बिपता का समय टाल ना सका। थोड़ा कष्ट है, दुख है, अखीर वजीर दे नाल उसने राय की कोई उपाय दसो, मैं बहुत सारे यत्न किए लेकिन ये मेरी तकलीफ दूर ना हो सकी। वजीर नूं हुण सवाल दे जवाब दा मौका मिल गया, यही चाहुंदा सी। ओ कहण लगा राजन इक मैं आप नूं नेक सलाह देना हां, या मन्नो और उस पर विश्वास लिया आपकी बिपता जरूर दूर हो जाएगी। कहने दसो मैं तो बिपता दूर करनी। कहने देखो ਜੰਗਲ ਵਿੱਚ ਕਿਸੇ ਮੌਕੇ ਇੱਕ ਪੀਰ ਜੁੱਤੇ ਸ਼ਾਹ ਹੋਇਆ। ਆਪਣੇ ਸਮੇਂ ਵਿੱਚ ਬੜਾ ਕਾਮਲ ਪੀਰ ਸੀ। ਲੋਕਾਂ ਦੀਆਂ ਸ਼ਰਧਾਵਾਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਸਨ, ਹੁਣ ਵੀ ਹੁੰਦੀਆਂ ਹਨ। ਚਲੋ ਤੁਸੀਂ ਉੱਥੇ ਸ਼ਰਧਾ ਨਾਲ ਉੱਥੇ ਅਰਦਾਸ ਕਰੋ, ਬੇਨਤੀ ਕਰੋ, ਤੁਹਾਡੀ ਵੀ ਕਾਮਨਾ ਪੂਰੀ ਹੋ ਜਾਏਗੀ, ਚਿੰਤਾ ਦੂਰ ਹੋ ਜਾਏਗੀ। ਦੁਖੀ ਪੁਰਸ਼ ਚਾਹੁੰਦਾ ਹੀ ਕਿਤੇ ਨਾ ਕਿਤੇ ਮੇਰਾ ਦੁੱਖ ਦੂਰ ਹੋ ਜਾਵੇ। ਪਰ ਉਸ ਰਾਜਾ ਦੀ ਸ਼ਰਧਾ ਉਸ ਵਜ਼ੀਰ ਨੇ ਪੂਰੀ ਭਜਵਾ ਦਿੱਤੀ। ਉੱਥੇ ਲੈ ਕੇ ਪਹੁੰਚਿਆ, ਉਸਨੇ ਆਰਾਧਨਾ ਕੀਤੀ, ਮੈਂ ਆ ਭੇਟਾ ਚੜਾਂਗਾ, ਆ ਕਰਾਂਗਾ, ਵਾ ਕਰਾਂਗਾ। ਪੈਰ ਸਮਾਂ ਪਾ ਕੇ ਉਸਦੀ ਮੁਰਾਦ ਪੂਰੀ ਹੋ ਗਈ, ਉਹਦੀ ਵਿਪਤਾ ਦੂਰ ਹੋ ਗਈ। ਕੁਛ ਸਮਾਂ ਗੁਜ਼ਰ ਗਿਆ, ਵਜ਼ੀਰ ਇੱਕ ਦਿਨ ਕਹਿਣ ਗਿਆ, ਸਰਕਾਰ ਜਿਸ ਦੀ ਮਨੌਤ ਮੰਨੀ ਹੋਵੇ ਉਹ ਦੇਣੀ ਬਣਦੀ ਹੈ, ਅਗਰ ਨਾ ਦਿੱਤੀ ਜਾਵੇ ਤਾਂ ਨੁਕਸਾਨ ਹੁੰਦਾ ਹੈ। ਇਸ ਕਰਕੇ ਇਹ ਜ਼ਰੂਰ ਚਾਹੀਦਾ ਹੈ ਕਹਿਣਾ ਕੀ ਗੱਲ, ਆਪਨੇ ਪੀਰ ਜੁੱਤੇ ਸ਼ਾਹ ਦੀ ਮੌਤ ਮੰਨੀ ਕਿ ਨਾ, ਆਪਦੀ ਬੁੱਤਾ ਦੂਰ ਹੋਈ ਕਿ ਨਾ, ਕਹਿਣਾ ਹਾਂ ਹੋਈ। ਅਤੇ ਕਹਿਣਗੇ ਜੋ ਮੌਤ ਮੰਨੀ ਸੀ ਦੇ ਕੇ ਆਓ। ਬਹੁਤ ਅੱਛਾ, ਤਿਆਰੀ ਹੋ ਗਈ। ਦੂਸਰੇ ਦਿਨ ਵਜ਼ੀਰ ਰਾਜਾ ਅਤੇ ਉਹ ਸਮਾਨ ਲੈ ਕੇ ਉੱਥੇ ਪਹੁੰਚ ਗਏ ਜਿੱਥੇ ਮੱਠ ਬਣਿਆ ਸੀ। ਉੱਥੇ ਪਹੁੰਚ ਕੇ ਉਹ ਜੋ ਕੁਛ ਸੀ ਚੂਰਮਾ ਚਨਾ ਵੰਡ ਦਿੱਤਾ, ਅਤੇ ਬਾਕੀ ਹੋਰ ਜਿਹੜੇ ਲੋਕ ਸਨ ਸਭ ਨੂੰ ਦਿੱਤਾ ਗਿਆ ਸੀ। ਅਸੀਂ ਉਸੀ ਮੌਕੇ ਵਜ਼ੀਰ ਨੇ ਹੁਕਮ ਕਰ ਦਿੱਤਾ ਵੀ ਇਸ ਮੱਠ ਨੂੰ ਢਾ ਦਿਓ। ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਰਾਜਾ ਹੈਰਾਨ ਹੋ ਰਿਹਾ ਹੈ, ਕਹਿਣ ਲੱਗਾ ਵਜ਼ੀਰ ਸਾਹਿਬ ਕੀ ਕਰ ਰਹੇ ਹੋ, ਵੀਰ ਜੀ ਦਾ ਮੱਠ ਢਾ ਰਹੇ ਹੋ। ਕਹਿਣ ਲੱਗਾ ਸਰਕਾਰ ਆਪਣੇ ਸਵਾਲ ਦਾ ਜਵਾਬ, ਫਲਾਂ ਤਾਰੀਖ ਫਲਾਂ ਦਿਨ ਫਲਾਂ ਵਕਤ ਆਪਨੇ ਇੱਕ ਸਵਾਲ ਕੀਤਾ ਸੀ, ਪੀਰ ਵੱਡਾ ਜਾਂ ਕਿ ਯਕੀਨ ਵੱਡਾ, ਮੈਂ ਕਿਹਾ ਸੀ ਦੋਨੇ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ, ਪੀਰ ਕਾਮਲ ਮਰੀਦ ਅਮਲ ਖੁਦਾ ਸ਼ਾਮ, ਇਹ ਸੰਸੇ ਵਾਲੀ ਗੱਲ ਹੀ ਨਹੀਂ, ਦੋਵੇਂ ਗੱਲਾਂ ਪੂਰੀਆਂ ਹੋ। ਅਗਰ ਪੀਰ ਕਾਮਲ ਹੈ, ਮਰੀਦ ਦੀ ਸ਼ਰਧਾ ਨਹੀਂ, ਤਾਂ ਉੱਥੇ ਪੁੱਛੋ ਕੁਛ ਨਹੀਂ ਲੈ ਸਕਦੇ। ਕਾਮੇ ਪੀਰ ਕਿਤਨਾ ਨਹੀਂ ਕਾਮੇ ਕਿਉਂ ਨਾ, ਇਹ ਸ਼ਰਧਾਹੀਨਤਾ ਵਾਲੇ ਨੂੰ ਕੁਛ ਨਹੀਂ ਮਿਲਣਾ ਹੁੰਦਾ। ਹਾਂ, ਜੇਕਰ ਮਰੀਦ ਦੀ ਕਿਸੇ ਕਾਰਨ ਤੇ ਸ਼ਰਧਾ ਉਹ ਆਵੇ, ਪੀਰ ਭਾਵੇਂ ਕੰਮ ਲੱਗੀ ਨਾ ਹੋਵੇ, ਫਿਰ ਵੀ ਉਹਦੀ ਮਨਸ਼ਾ ਪੂਰੀ ਹੋ ਜਾਂਦੀ, ਸ਼ਰਧਾ ਪੂਰੀ ਹੋ ਜਾਂਦੀ। ਕਹਿਣਗਾ ਇਹ ਮੇਰਾ ਜਵਾਬ ਸੀ। ਸੋ ਆਪਣੇ ਪ੍ਰੈਕਟੀਕਲੇ ਦਾ ਜਵਾਬ ਮੰਗਿਆ ਸੀ, ਉਹ ਤਿਆਰ ਹੈ। ਜਦੋਂ ਉਹ ਮੱਠ ਆਇਆ, ਉਹਦੇ ਵਿੱਚ ਇੱਕ ਜੁੱਤੇ ਦੀ ਭਾਂਗ ਨਿਕਲ। ਸਰਕਾਰ ਇੱਥੇ ਕੋਈ ਪੀਰ ਪੂਰ ਨਹੀਂ ਹੋ, ਕਹਿੰਦਾ ਮੈਂ ਆਪਣੇ ਜੁੱਤਾ ਰੱਖ ਕੇ ਉਸ ਦਿਨ ਹੀ ਜਿਸ ਦਿਨ ਆਪਣੇ ਸਵਾਲ ਕੀਤਾ ਸੀ, ਸਵਾਲ ਦੇ ਜਵਾਬ ਦੀ ਮੈਂ ਤਿਆਰੀ ਆਪਣੇ ਅੰਦਰ ਸੋਚ ਕੇ ਇੱਕ ਜੁੱਤੇ ਦੀ ਭਾਂਗ ਰੱਖ ਕੇ ਇੱਥੇ ਮੱਠ ਤਿਆਰ ਕਰਵਾ ਦਿੱਤਾ। ਇਹਦਾ ਨਾਂ ਪੀਰ ਜੁੱਤੇ ਸ਼ਾਹ ਕਰਕੇ ਮਸ਼ਹੂਰ ਕਰ ਦਿੱਤਾ। ਲੋਕਾਂ ਵਿੱਚ ਡੌਂਡੀ ਫਰਵਾ ਦਿੱਤੀ, ਲੋਕਾਂ ਦੀਆਂ ਆਪਣੀ ਸ਼ਰਧਾ ਨੂੰ ਕਾਮਨਾਵਾਂ ਇੱਕ ਦਿਨ ਅਨੇਕਾਂ ਦੀ ਪੂਰੀ ਹੋਈ, ਤੇਰੀ ਪੂਰੀ ਹੋਈ ਹੈ, ਹੋਈ ਕਿ ਨਾ। ਅਤੇ ਕਹਿੰਦੇ ਦੱਸ ਕੀ ਚੀਜ਼ ਵੱਡੀ ਹੋਈ, ਸ਼ਰਧਾ ਵੱਡੀ ਹੋਈ ਕਿ ਨਾ, ਹਾਲਾਂਕਿ ਪੀਰੇ ਸੇ ਕੋਈ ਨਹੀਂ ਸੀ, ਤੇਰੀ ਸ਼ਰਧਾ ਨੂੰ ਤੇਰੀ ਕਾਮਨਾ ਪੂਰੀ ਹੋਈ ਕਿ ਨਾ। ਸਹੀਓ ਕਰਕੇ ਸਾਥ ਇਹ ਫਿਰ ਕਿਉਂ ਜੇ ਕੋਈ ਕਹੇ ਕਿਉਂ, ਵਾਹਿਗੁਰੂ ਅੰਤਰਜਾਮੀ ਐਸੀ ਪ੍ਰਭਵਸਤੀ ਹੈ, ਸਾਰੇ ਪਰਿਪੂਰਨ, ਉਸ ਤੋਂ ਖਾਲੀ ਕੋਈ ਵੀ ਥਾਂ ਨਹੀਂ। ਅਗਰ ਵਿਸ਼ਵਾਸ ਦ੍ਰਿੜ ਹੋ ਜਾਏ ਜਿਗਿਆਸੂਦਾ ਉੱਥੋਂ ਸਭ ਕੁਛ ਲੈ ਸਕੀ ਨੇ। ਲੋੜ ਤਾਂ ਹੈ, ਗੁਰੂ ਕਾਮਲ ਹੋਣਾ ਚਾਹੀਦਾ ਹੈ, ਪੀ ਕਾਮਲ ਹੋਣਾ ਚਾਹੀਦਾ, ਮਰੀਜ਼ ਦੀ ਸ਼ਰਧਾ ਵੀ ਪੂਰੀ ਹੋਣੀ ਚਾਹੀਦੀ ਹੈ। ਇੱਥੇ ਸ਼ਰਧਾ ਤੇ ਵਿਚਾਰ ਚੱਲੀ ਹੈ। ਸ਼ਰਧਾ ਬਹੁਤ ਬਲਵਾਨ ਸਾਧਨ ਹੈ। Thank you. ਜ਼ਮੀਨਾਂ ਹੁੰਦੀਆਂ ਖੇਤੀ ਕਰ ਲੈਣ, ਜ਼ਿਆਦਾ ਆਬਾਦੀ ਉਹਨਾਂ ਦੀ ਵੀ ਹੁੰਦੀ ਹੈ, ਹੋਰ ਵੀ ਹੁੰਦੇ ਹਨ, ਇਹ ਨਹੀਂ ਵੀ ਹੋਰ ਨਹੀਂ ਹੁੰਦੇ, ਹੋਰ ਵੀ ਹੁੰਦੇ, ਲੇਕਿਨ ਜ਼ਿਆਦਾ ਆਬਾਦੀ ਜ਼ਿਮੀਦਾਰਾਂ ਨਹੀਂ ਹੁੰਦੇ ਪਿੰਡਾਂ 'ਚ। ਇਉਂ ਕਰਕੇ ਇੱਕ ਪਿੰਡ ਦੇ ਵਿੱਚ ਇੱਕ ਤਰਲੋਚਨ ਨਾਮ ਕਰਕੇ ਬ੍ਰਾਹਮਣ ਵੀ ਰਹਿਣਾ ਹੁੰਦਾ ਸੀ, ਜੋ ਕਿ ਚੰਗਾ ਕਰਮ ਕਾਂਡੀ ਸੀ, ਭਾਵੇਂ ਮਹਾਂਪੁਰਸ਼ ਤਾਂ ਨਹੀਂ ਸੀ, ਤਤਵੇਤਾ ਨਹੀਂ ਸੀ, ਬ੍ਰਹਮ ਗਿਆਨੀ ਨਹੀਂ ਸੀ, ਇੱਕ ਕਰਮ ਕਾਂਡੀ ਸੀ ਜ਼ਰੂਰ। ਸ਼ਾਸਨ ਪਹਿਲੇ ਸਮੇਂ 'ਚ ਮਨੂ ਦੇ ਜ਼ਮਾਨੇ ਤੋਂ ਮਾਨਵ ਨੂੰ, ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਆਇਆ ਸੀ। ਪਹਿਲਾ ਦਰਜਾ ਇਹਨਾਂ ਨੇ ਬ੍ਰਾਹਮਣਾਂ ਨੂੰ ਦਿੱਤਾ ਸੀ, ਦੂਜਾ ਖੇਤਰੀਆਂ ਨੂੰ, ਤੀਜਾ ਵੈਸ਼ਨਵ ਨੂੰ, ਚੌਥਾ ਸ਼ੁੱਧ। ਇਹਨਾਂ ਦੇ ਆਪਣੇ ਆਪਣੇ ਕਰਮ ਸਥਾਪਨ ਕੀਤੇ ਸਨ। ਬ੍ਰਾਹਮਣ ਧਾਰਮਿਕ ਵਿੱਦਿਆ ਪੜ੍ਹਨ ਪੜ੍ਹਾਉਣ, ਤਪ ਆਦਿ ਕਰਨ, ਕਰਾਉਣ ਜਗ ਕਰਨ ਕਰਾਉਣ। ਸੋ ਇਹਨਾਂ ਦੇ ਖਟਕਰਮ ਮੰਨੇ ਜਾਂਦੇ, ਜਗ ਕਰਨੇ ਕਰਾਉਣੇ, ਦਾਨ ਦੇਣਾ ਲੈਣਾ, ਧਾਰਮਿਕ ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਇਹ ਖੇ ਕਰਮ ਇਹਨਾਂ ਦੇ ਹੱਥ ਰੱਖੇ ਸਨ। ਦੂਸਰਾ ਦਰਜਾ ਖੇਤਰੀਆਂ ਦਾ, ਰਾਜ ਭਾਗ ਉਹਨਾਂ ਦੇ ਹੱਥ ਰੱਖਿਆ ਸੀ, ਇਹ ਰਾਜ ਕਰਨ। ਤੀਸਰਾ ਦਰਜਾ ਵੈਸ਼ਾਂ ਦਾ, ਵਣਜ ਵਪਾਰ ਕਰਨ ਔਰ ਖੇਤੀਪਤੀ ਕਰਨ, ਬਾਕੀ ਸਾਰੇ ਚੌਥੇ ਦਰਜੇ ਵਿੱਚ ਆ ਜਾਂਦੇ ਸਨ। ਇਉਂ ਕਰਕੇ ਇਹ ਤਰਲੋਚਨ ਨਾਮ ਕਰਕੇ ਇੱਕ ਬ੍ਰਾਹਮਣ ਸੀ, ਜਿਹਦੇ ਵਿੱਚ ਚੰਗੇ ਕਰਮ ਪਾਏ ਜਾਂਦੇ ਸਨ। ਜਿਤਨੇ ਨਿੰਦਨੀਕ ਕਰਮ ਸਨ, ਮਦਰਾ ਮਾਂ, ਜੂਆ, ਠੱਗੀ, ਦੁਰਾਚਾਰ ਆਦਿ, ਨਾਲ ਸਭ ਤੋਂ ਇਹ ਬਚਿਆ ਸੀ। ਭਾਵੇਂ ਥੋੜਾ ਜਿਸ ਵਕਤ ਉੱਠ ਕੇ ਇਸ਼ਨਾਨ ਆਦਿ ਕਰਕੇ ਸ਼ੁੱਧੀ ਨਾਲ ਪ੍ਰਭੂ ਪਰਮੇਸ਼ਰ ਦਾ ਭਜਨ ਪਾਠ ਜ਼ਰੂਰ ਕਰਿਆ ਕਰਦਾ ਸੀ। ਨੇਕ ਸੀ, ਇਸ ਕਰਕੇ ਲੋਕ ਇਸ ਦਾ ਸਤਿਕਾਰ ਕਰਦੇ ਸਨ। ਨੇਕੀ ਦਾ ਹੀ ਦੁਨੀਆਂ ਵਿੱਚ ਸਤਿਕਾਰ ਹੈ। ਸੋ ਜਿੱਥੇ ਕੋਈ ਮਿਲਦਾ ਸੀ, ਇਹਨੂੰ ਹਰੇ ਕਿਉਂ ਕਹਿੰਦਾ ਹੁੰਦਾ ਤਾਂ ਮੱਥਾ ਟੇਕਦਾ, ਪਹਿਲੇ ਸਮੇਂ 'ਚ ਰਿਵਾਜ ਹੁੰਦਾ ਸੀ। ਸੋ ਬੱਚੇ ਜਿਹੜੇ ਹੁੰਦੇ ਨੇ, ਇਹ ਕਾਪੀ ਕਰਦੇ ਨੇ, ਨਕਲ ਕਰਿਆ ਕਰਦੇ ਨੇ। ਜਿਹਦੇ ਘਰ ਦੇ ਵਿੱਚ ਬੋਤਲਾਂ ਖੁੱਲਦੀਆਂ ਨੇ, ਬੱਚੇ ਬੋਤਲਾਂ ਖੁੱਲਦੀਆਂ ਦੇਖਣਗੇ, ਆਪ ਵੀ ਐਵੇਂ ਕਰਨ ਲੱਗ ਪੈਣਗੇ। ਇਸ ਤਰ੍ਹਾਂ ਹੀ ਪੰਨਾ ਕੋਈ ਬਹੁਤੀ ਸ਼ੈਣੀ ਉਮਰ ਦਾ ਨਹੀਂ ਸੀ, 14-15 ਸਾਲ ਦੀ ਕਿਸ਼ੋਰ ਅਵਸਥਾ ਦਾ ਮੁੰਡਾ ਸੀ, ਜਿੱਦਾਂ ਦਾ ਬਿਲਕੁਲ ਅਨਪੜ੍ਹ, ਨਾ ਸ਼ੁੱਧੀ, ਨਾ ਸੁੱਚ, ਨਾ ਪਵਿੱਤਰਤਾ, ਕੁਛ ਨਹੀਂ ਸੀ ਜਾਣਦਾ ਉਹਨੂੰ, ਕੁਛ ਇਸ ਦੀ ਬਾਬਤ ਉੱਤੇ ਹੀ ਕੋਈ ਇਲਮ ਨਹੀਂ ਸੀ। ਸਵੇਂ ਕਰਕੇ ਕਿਹੋ ਜਿਹਾ ਚੱਲ, ਜਿੰਨੀ ਦੇਰ ਤੱਕ ਸਵੇਰੇ ਉੱਠ ਕੇ ਬਿਨਾਂ ਹੱਥ ਨੂੰ ਧੋਤੇ ਦੁੱਧੀਆਂ ਰੋਟੀਆਂ ਲੱਸੀ ਨਾਲ ਨਹੀਂ ਸੀ ਖਾ ਲੈਣੇ ਚਾਹੀਦੇ ਸੀ, ਅਤੇ ਡੰਗਰ ਬੱਛਾ ਖੋ ਦੇਣਾ, ਪਾਣੀ ਪੂਣੀ ਪਲ ਪਿੰਡਾਂ ਦੇ ਆਲੇ ਦੁਆਲੇ ਤੁਸੀਂ ਦੇਖਦੇ ਹੋ, ਪਿੰਡਾਂ 'ਚ ਇੱਥੇ ਬਹੁਤੇ ਰਹਿਣ ਵਾਲੇ ਹੋ, ਆਲੇ ਦੁਆਲੇ ਛੱਪੜ ਹੁੰਦੇ ਸੀ, ਬਾਰਿਸ਼ਾਂ ਪੈਂਦੀਆਂ, ਸੁਣ ਭਾਦਰ ਮਹੀਨੇ ਆਪਣੇ ਬਹੁਤੀਆਂ ਹੁੰਦੀਆਂ। ਚਾਰ ਸਵੇਰੇ ਦੇਖਿਆ, ਮੈਂ ਵੀ ਛੋਟਾ ਜਿਹਾ ਹੁੰਦਾ, ਪਿੰਡ ਘਿਰ ਜਾਂਦੇ ਹੁੰਦੇ, ਪਾਣੀ ਜਿਹੀ ਬਣ ਜਾਂਦੇ ਹੁੰਦੇ, ਅਤੇ ਚਾਰ ਸਵੇਰ ਛੱਪੜ ਹੁੰਦੇ ਸੀ, ਤਕਰੀਬਨ ਸਾਲ ਭਰ ਪਾਣੀ ਜਮ੍ਹਾਂ ਰਹਿੰਦਾ। ਲੋਕ ਉਹਨਾਂ ਦੁਆਰਾ ਕਈ ਖੇਤੀਪਤੀ ਦੇ ਕਾਰਜ ਵੀ ਸਿੱਧ ਕਰਦੇ ਸਨ, ਡੰਗਰ ਪਿੱਛੇ ਆਦਮੀ ਵੀ ਨਵਾਉਂਦੇ ਆਉਂਦੇ, ਹੋਰ ਕਈ ਕਾਰਜ ਸਿੱਧ ਕਰਿਆ ਕਰਦੇ ਸਨ, ਇਹ ਸੀ ਖੇਡ ਸੀ। ਇਉਂ ਕਰਕੇ ਇੱਕ ਛੱਪੜ ਦਾ ਕਿਨਾਰਾ ਹੈ ਤਰਲੋਚਨ, ਅੱਜ ਵੀ ਥੋੜਾ ਜਿਹਾ ਸਵਸਤੇ ਉੱਠ ਕੇ ਸ਼ੌਚ ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਛੱਪੜ ਦੇ ਕਿਨਾਰੇ ਉੱਚੇ ਜੇ ਥਾਂ, ਸਾਫ਼ ਜੇ ਥਾਂ ਆਸਣ ਬਿਠਾਇਆ ਹੋਇਆ ਹੈ, ਚੌਂਕਾ ਮਾਰ ਕੇ ਮੱਥੇ ਤੇ ਤਿਲਕ ਛਾਪਾ ਲੱਗਾ, ਹੱਥ ਵਿੱਚ ਸਿਮਰਨੀ ਮਾਲਾ ਹੈ, ਸਾਹਮਣੇ ਠਾਕੁਰ ਦੀ ਪਿੱਠਾਂ ਇਹਨਾਂ ਨੇ ਸ਼ਾਲਗ੍ਰਾਮ ਦੀ ਮੂਰਤੀ ਰੱਖੀ ਹੋਈ ਹੈ। ਸੋ ਬੈਠਾ ਚੌਂਕੜਾ ਮਾਰ ਕੇ ਪੂਜਾ ਕਰ ਰਿਹਾ, ਜਿਹਦੀ ਬਾਬਤ ਹੀ ਭਾਈ ਸਾਹਿਬ ਗੁਰਦਾਸ ਕਹਿੰਦੇ ਹਨ, ਬ੍ਰਾਹਮਣ ਪੂਜੇ ਦੇਵਤੇ ਤੰਨਾ ਗੁਰੂ ਚਰਾਵਨ ਜਾਵਾ, ਤੰਨਾ ਗੁਰੂ ਚਰਨ ਜਾਵੇ ਬ੍ਰਾਹਮਣ Thank you. தன்னா குருவிச்சராவணிஞ்சாவ தன்னே ਦੁਰਦੀ ਰੋਟੀਆਂ ਲੱਸੀ ਨਾਲ ਖਾ ਕੇ ਬਿਨਾਂ ਸੁਣ ਤੁਰਤੇ ਆਪਣਾ ਡੰਗਰ ਬੱਛਾ ਖੋਲਿਆ ਜੋ ਪਿੰਡਾਂ ਵਿੱਚ ਜ਼ਮੀਨਦਾਰਾਂ ਦਾ ਕੰਮ ਉਹਨਾਂ ਨੂੰ ਛੱਪੜ 'ਤੇ ਲਿਜਾ ਕੇ ਪਾਣੀ ਪਿਲਾਇਆ ਕਿਉਂਕਿ ਪਸ਼ੂ ਸਾਰੀ ਰਾਤ ਦੇ ਵਿਹਾਏ ਹੁੰਦੇ ਪਾਣੀ ਪੁਣੀ ਪਿਲਾਇਆ ਇੱਕ ਪਾਸੇ ਖਿਲਾਫ ਇਸ ਦੀ ਨਿਗਾਹ ਅਚਨਚੇਤ ਹੀ ਤਰਲੋਚਨ ਜੋ ਕਿ ਇੱਕ ਪਾਸੇ ਉੱਤੇ ਜਹਾਂ ਬੈਠਾ ਪੂਜਾ ਕਰਦਾ ਸੀ ਭਜਨ ਕਰਦਾ ਸੀ ਉਹਦੇ ਚਲੀ ਇਸਨੇ ਪਛਾਣਿਆ ਵੀ ਹੈ ਤਾਂ ਸਾਡੇ ਪਿੰਡ ਦਾ ਵਨ ਇਹਦਾ ਨਾਮ ਤਰਲੋਚਨ ਹੈ ਲੋਕੀ ਜਿੱਥੇ ਮਿਲਦੇ ਹਨ ਇਸ ਨੂੰ ਸਤਿਕਾਰ ਨਾਲ ਦਾਦਾ ਮੱਥਾ ਟੇਕਦਾ ਕਹਿੰਦੇ ਹਨ ਚੰਗਾ ਇਹ ਬੈਠਾ ਹੈ ਇੱਥੇ ਕਰਦਾ ਪਤਾ ਨਹੀਂ ਕੀ ਹੈ ਉਸਨੂੰ ਕੁਛ ਨਹੀਂ ਸੀ ਪਤਾ ਵੀ ਭਜਨ ਪਾਠ ਪੂਜਾ ਵੀ ਕੋਈ ਚੀਜ਼ ਹੁੰਦੀ ਹੈ ਜਾਂ ਕਿਵੇਂ ਕਰਨੀ ਦਾ ਇੱਕੋ ਹੀ ਕੋਈ ਪਤਾ ਨਹੀਂ ਸੀ ਇਉਂ ਕਰਕੇ ਬੈਠਾ ਹੈ ਚੁੱਪ ਚੁਪਾਤਾ ਪਤਾ ਨਹੀਂ ਕੀ ਕਰਦਾ ਦੂਰੋਂ ਕਾਫੀ ਦੇਰ ਤਾਂ ਖੜਾ ਦਿਖਦਾ ਰਿਹਾ ਹੌਲੀ ਹੌਲੀ ਅਸੀਂ ਦਬੇ ਪੈ ਨਜ਼ਦੀਕ ਜਾਂਦਾ ਹੈ ਕੀ ਦੇਖਦਾ ਹੈ ਉਹਦੇ ਸਾਹਮਣੇ ਕੁਛ ਰੱਖਿਆ ਅੱਖਾਂ ਅੱਧੀਆਂ ਖੋਲੀਆਂ ਅੱਧੀਆਂ ਮੀਟੀਆਂ ਹੋਈਆਂ ਹਨ ਹੱਥ ਵਿੱਚ ਮਾਲਾ ਹੋਣ ਕਰਕੇ ਸਮਝਦੇ ਇਹਦੇ ਹੱਥ ਵਿੱਚ ਵੀ ਕੁਛ ਹੈ ਉਸਨੂੰ ਮਣਕੇ ਨੂੰ ਸਿੱਟ ਰਿਹਾ ਤੇ ਮੱਥੇ ਤੇ ਤਿਲਕ ਲੱਗਾ ਹੈ ਆਵਾਜ਼ ਕੋਈ ਨਹੀਂ ਆਉਂਦੀ ਪਰ ਥੋੜੇ ਥੋੜੇ ਬੁੱਲ ਹਿੱਲਦੇ ਕਰਦਾ ਪਤਾ ਨਹੀਂ ਕੀ ਹੈ ਇਹ ਹੌਲੀ ਹੌਲੀ ਅੱਛੀ ਤਰ੍ਹਾਂ ਪਾਤਾ ਦੇਖ ਕੇ ਪਿੱਛੇ ਮੁੜਿਆ ਸਵੇਮ ਸਾਹ ਜਿਸ ਵਕਤ ਆਪਣਾ ਨਿਤਨੇਮ ਕਰ ਗਿਆ ਤਰਲੋਚਨ ਉਸ ਮੌਕੇ ਧੰਨਾ ਅੱਗੇ ਵਧਿਆ ਕੋਲ ਜਾ ਕੇ ਜਿਵੇਂ ਲੋਕ ਕਹਿੰਦੇ ਹੁੰਦੇ ਸਨ ਦਾਦਾ ਮੱਥਾ ਟੇਕਦਾ ਇਹਨੇ ਵੀ ਐਵੇਂ ਡਲੇ ਮੰਗੂਗਾ ਦਾਦਾ ਮੱਥਾ ਟੇਕਦਾ ਉਹਨੇ ਅਸੀਂ ਦਿੱਤੀ ਯਜਮਾਨ ਸੁਖੀ ਹਾਂ ਧੰਨਾ ਕਹਿੰਦਾ ਹੈ ਦਾਦਾ ਮੈਂ ਤੈਨੂੰ ਕਦੇ ਦਾ ਵੇਖਦਾ ਇੱਥੇ ਬੈਠਾ ਤੇ ਸਾਹਮਣੇ ਕੋਈ ਚੀਜ਼ ਰੱਖੀ ਹੋਈ ਸੀ ਹੱਥ ਵਿੱਚ ਵੀ ਤੇਰੇ ਕੋਈ ਚੀਜ਼ ਸੀਗੀ ਜਿਹਨੂੰ ਖੇਡਦਾ ਸੀ ਔਰ ਤੇਰੇ ਬੁੱਲ ਥੋੜੇ ਥੋੜੇ ਹਿੱਲਦੇ ਸਨ ਆਵਾਜ਼ ਕੁਛ ਨਹੀਂ ਸੀ ਆਉਂਦੀ ਕੀ ਕਹਿੰਦਾ ਕੀ ਨਹੀਂ ਕਹਿੰਦਾ ਅੱਖਾਂ ਵੀ ਤੇਰੀਆਂ ਅੱਧੀਆਂ ਕਮੀਟੀਆਂ ਅੱਧੀਆਂ ਖੁੱਲੀਆਂ ਸੀ ਕੀ ਕਰਦਾ ਸੀ ਇਹ ਸੁਣ ਕੇ ਤਰਲੋਚਨ ਕਹਿਣ ਲੱਗਾ ਧੰਨਿਆ ਮੈਂ ਪਰਮਾਤਮਾ ਦਾ ਭਜਨ ਕਰਦਾ ਸੀ ਪਰਮੇਸ਼ਵਰ ਦਾ ਭਜਨ ਕਰਦਾ ਸੀ ਆਪ ਪਰਮੇਸ਼ਵਰ ਪਰਮਾਤਮਾ ਖੁਦਾ ਵਾਹਿਗੁਰੂ ਇੱਕੋ ਚੀਜ਼ ਦੇ ਨਾਂ ਹਨ ਉਹ ਹਸਤੀ ਜਿਸ ਤੋਂ ਸਭ ਕੁਛ ਪੈਦਾ ਹੁੰਦਾ ਜਿਸ ਦੇ ਵਿੱਚ ਸਭ ਕੁਛ ਹੈ ਜੋ ਸਭ ਦੇ ਅੰਦਰ ਬਾਹਰ ਪਰਿਪੂਰਨ ਹੈ ਅਖੀਰ ਜਿਸ ਦੇ ਵਿੱਚ ਸਭ ਕੁਛ ਲੈ ਹੋ ਜਾਂਦਾ ਕਰੋੜਾਂ ਬ੍ਰਹਮਣਾਂ ਦਾ ਕਰਤਾ ਹਤਾ ਤਰਤਾ ਉਸਦੇ ਅਨੰਤ ਨਾਮ ਹਨ ਜਿਵੇਂ ਇੱਕ ਪਾਣੀ ਕਿਸੇ ਬਰਤਨ ਚ ਪਿਆ ਹੋਵੇ ਉਸਨੂੰ ਦੇਖ ਕੇ ਅੱਡ ਅੱਡ ਮੁਲਕਾਂ ਦੇ ਲੋਕ ਆਪਣੀ ਆਪਣੀ ਬੋਲੀ ਵਿੱਚ ਕਹਿਣਗੇ ਅੰਗਰੇਜ਼ ਕਹੇਗਾ ਇਹ ਵਾਟਰ ਹੈ ਔਰ ਹਿੰਦੁਸਤਾਨੀ ਕਹੇਗਾ ਇਹ ਜਲ ਹੈ ਪੰਜਾਬੀ ਕਹੇ ਪਾਣੀ ਹੈ ਔਰ ਅਰਬੀ ਵਾਲਾ ਕਹੇਗਾ ਇਹ ਉਭ ਹੈ ਫਾਰਸੀ ਵਾਲੇ ਕਹਿੰਦੇ ਇਹ ਆਬ ਹੈ ਬੋਲੀਆਂ ਅੱਡ ਅੱਡ ਇਸੇ ਤਰ੍ਹਾਂ ਉਹ ਸ਼ਕਤੀ ਦੇ ਅਨੰਤ ਨਾਮ ਹਨ ਵਾਸਤਵ ਵਿੱਚ ਉਹਨੂੰ ਨਿਰਾਕਾਰ ਦੱਸਿਆ ਰੂਪ ਨਾ ਰੇਖ ਨਾ ਰੰਗ ਇਸ ਤਰ੍ਹਾਂ ਗੁਣ ਤੇ ਪਰ ਪਿੰਡ ਹੈ ਕਿਸੇ ਪੁਛਾਰੇ ਨਾਨਕਾ ਸੋਵੇ ਸੋ ਪ੍ਰਸੰਨ ਨਿਰਾਕਾਰ ਨਿਰਾਕਾਰ ਉਹਨੂੰ ਕਹਿੰਦੇ ਜਿਹਦਾ ਆਕਾਰ ਕੋਈ ਨਹੀਂ ਹੈ ਇਹਦੀ ਸ਼ਕਲ ਸੂਰਤ ਕੋਈ ਨਹੀਂ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਤਿੰਨਾਂ ਗੁਣਾਂ ਦੇ ਪਰੇ ਅਚਲ ਹੈ ਜਾਂ ਨਿਰਾਕਾਰ ਔਰ ਅਚਲ ਹੈ ਸੋ ਇਹ ਗੱਲ ਜਿਹੜੀ ਹੈ ਇਸ ਨੂੰ ਜੇਕਰ ਅਣਜਾਣ ਪੁਰਸ਼ ਸੁਣੇ ਉਹਨੂੰ ਦੱਸਿਆ ਜਾਵੇ ਪਰਮੇਸ਼ਰ ਉਹ ਹੈ ਜੀ ਵੀ ਸ਼ਕਲ ਸੂਰਤ ਕੋਈ ਨਹੀਂ ਉਹਨੂੰ ਤਾਂ ਭਰਮ ਪੈ ਜਾਏਗਾ ਭ੍ਰਾਂਤੀ ਪੈਦਾ ਹੋ ਜਾਏਗੀ ਹੈਗਾ ਜੀ ਦੀ ਸ਼ਕਲ ਨਹੀਂ ਸੂਰਤ ਨਹੀਂ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ ਚੀਜ਼ ਹੋ ਕਿਵੇਂ ਸਕਦੀ ਹੈ मूर्तिभूत वाला से कलू कभी भी मन तैयार नहीं, क्यों वो तो उस चीज में मनेगा जिड़ी चीज इन अखा दिसदी होगी। निराकार वस्तु अख देख नहीं सकती, सेखनी बन जिना दिसंदो माकरी, वो अखा होर हन भजन करके खुल दिया हम जिन्हों दीदार होंगे है। तो वात नये हम दिव्यिष्ट है, ब्रह्म दिष्ट है, अंतिष्ट है, वो खुल दी है भजन करके, अजे उन्होंने विद्या रूपी मूर्ति उतरिया होया है, मंजिल मात्र खुल दी है। तो पहले पहल आदि अवस्था वाले इस गल की बावजूद दसिया जाए जरूर भरम पै जाएगा ना, वो समझ आ सकेगी ये गल किवें जिमें एक बीए वाले का सवाल एक पहली जमात वाले नूं पा दिता जाए, उहदे अगे रखा जाए, वो समझ ही नहीं सकती का हल करना तो दरकनार, क्यों उहदी बुद्ध इतनी डिवेलप नहीं हुई। इसी तरह निर्गुण की बाबत परमेश्वर का स्वरूप भावें निर्गुण ही है, पर उहदी बाबत अयाण कुछ जिहड़ा है बिगनर्स जिहड़े हैं इस पासे अजे शुरू होए होण वाले हैं या थोड़े थोड़े चले हैं, उन्होंने समझ नहीं आएगी। इस करके ही रूहानी बजुर्गों ने पहले साकार की पूजा नीयत अपने मत तंत्रां विच रखी हुई है, ताकि इहदे राहीं हौली हौली उस निराकार विच पहुंचण। निराकार चीज जे कोई कहे हो किवें सकदी है, फिर कितनी शक्ति दी मालक, तमाम शक्तियां शक्ति वाली चीज शक्ल सूरत तो बिना किवें हो सकती है। सत्संग यह तो सारे लोगों के वर्तों में इन चीजा रोज आदियां हैं, दो चार मिसाल तुम सुन लो अपने आप ही समझ आ जाएगी भी हमें शक्ल सूरत नहीं किसी चीज की, लेकिन शक्ति बड़ी रक्षा करती है। तुसी क्रोध गुस्सा तुसे कौन नहीं जानना, क्रोध किनू नहीं आता थोड़ा या बहुता, जिदा कुछ थोड़ा जा ठंडा सुभा हुंदा उन थोड़ा हुंदा, जिदा तेज होन बहुत आंदा हुंदा उहदा किनू नहीं क्रोध, पहला दसो क्रोध दी की शक्ल की, कद काठ है, काला है, पीला, चिट्टा है, लम्मा थोड़ा, कहा जा है कोई नहीं कह सकता। पर जे उसकी शक्तियां देखो क्रोध दियां, भरा नूं भरा मार दिंदा, प्यो नूं पुत्र मार दिंदा, बड़े बड़े कुछ तो खून हुंदे हन, अगर आपस विच राजां दा विरोध पैदा हो जाए पता नहीं किन्ने कि जंगो जदार हो गए किन्ने कुछ तो खून हुंदे हन, पता लखां करोड़ां की तादाद विच तैनात हो जाए लोग, कादी मेहरबानी क्रोध दी किन्नी ताकत है, किन्नी शक्ति ये विच, पर शक्ल सूरत कोई दसो भी कही जी उहदी, कोई नहीं दस सकदा। लोभ 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 ब्लैकां करदे लोग, लोभ दे मारे चोरियां करदे, डाके मारदे हन, ताड़े मारदे हन, और बहुत कुछ करदे हन लोभ दे मारे, की शक्ल है लोभ दी कोई दसो, काला पीला चिट्टा कहा जा लंबा चौड़ा है देखा कि दिन कहीं ला, बड़ा लोभी आदमी है, कह दें जरूर बड़ा तशनालू है। इसी तरह और कई गल्लां लो, सुख किने देखे, दुख किने देखे, खुशी किसने देखी है, तमी किने देखी है, चिंता किने देखी है, फिक्र किने देखे है, बेफिक्री किने देखी, इन्हें शक्ल हैं कुछ, लेकिन हर इंसान के अंदर रोज वर्तों में आने से किन्ना किन्ना इन्हों का असर होंगे, किन्नी शक्ति रख दी हैं। अगर यह चीजा जिड़ी परमेश्वर की किरत है थोड़ी जी मामूली जी थोड़ी जी किरत है, तो उन्होंने इन्नी शक्ति है, हालांकि उनके शक्ति सूरत कोई नहीं, फिर परमात्मा करुणा ब्रह्मणा का करता हरता करता की हो नहीं सकता है वो, पर भावें अजय उसने देखने वाले साड़ी नहीं, फिर भी अनजान आदमी इसकी बात क्रांति पी, परमात्मा कितना सूक्ष्म है। एक दफा कैलाश पर्वत से वशिष्ठ जी अपने शिष्यों के समेत तपस्या करते हैं, अद्धी रात का वक्त है, शिव जी अपने गणों के समेत उत्थे आ पहुंचे, इन्होंने जान के बुजुर्ग जैसे बुजुर्गों का सत्कार पूजन करना बनता है, जल्द ही उत्थे आसन बिछाया, उसके ऊपर बिठाया, जथा जो सत्कार पूजन किया, उन्होंने भी कुछ लखेम आदि पूछा। अपने ऊपर प्रसन्न जान के शिष्य जी ने शिवा ने एक सवाल किया, कहने महाराज वो परमात्मा तत्व जिदे अनेक नाम हैं, अनेक मतंत्र वाले रखे, आप कृपा करके दसो वो किहो जिहा है। यह सवाल किया शिवा नूं ज्ञान दा समुंदर मंदे। यह सुन के शिव जी कहने लगे, शिष जी ओ चेतन तत् परमात्मा जिदे मेरे वर्गे करोड़ा गुरले हैं, इन्हां बचनां नाल संबोधन किया क्यों? अकाल पुरख की देह मोह कोट विष्णु महेश, कोट इंद्र ब्रह्म मां तिरस कोट दलेश। अकाल पुरख वो हस्ती है जिधर जिमें आकाश करोड़ा बैलून हवा दियां भरिया हुई उड़दियां फिरदियां, एक दूजे टक्कर नहीं खांदी। इसी तरह अकाल पुरख दा अंत पारावार नहीं पा सकता कोई, लामहदूद चीज है, ओहदे विच करोड़ा ब्रह्मंड इउं उड़दे फिरदे हन जिवें हवा दे विच आकाश विच करोड़ा बैलून फिरदी। फिर अनंत शक्त है, उन्होंने करोड़ा ब्रह्मंडा दे विच जो कुछ बनाया अपने एक संकल्प द्वारा ही किया, एक बहुत श्यामा इन्ना कि संकल्प किया, करोड़ा ही ब्रह्मा उत्पत्ति करन लाते, करोड़ा ही विष्णु पालना करन लाते, करोड़ा ही शिव संघार करन लाते, इसी तरह अनेक दुनिया बनाते खेड़ बनाते। एक संकल्प है, एक संकल्प का अंत नहीं पाया जाता, पूरी शक्ति कौन जान सके। तो इसी तरह जिन्ने ब्रह्मांड उतने उतने शिव ब्रह्मा विष्णु हैं, जितने मुल्क हैं उतने प्राइम मिनिस्टर हैं, जितने सूबे उतने चीफ मिनिस्टर हैं, इसी तरह हो फॉरेन मिनिस्टर वगैरह वगैरह ले लो, इसी तरह ही जितने ब्रह्मांड हैं उतने ही शिव ब्रह्मा विष्णु आदि उत्पत्ति पालना श्रृंगार करने वाले हैं। इस गल मुख रख के शिवा ने कहा है, मेरे वर्गे उस चेतन ताते करोड़ा गुरले, यानी करोड़ा शिव संघार करने वाले हैं। क्यों? इस गल करके क्या वो परमात्मा चेतन तत्व वो आकाश के मुकाबले या ओ आकाश के मुकाबले इतना सूक्ष्म है जैसे सुमेर पर्व के मुकाबले च राई का दाना हो। भी रेशो समझाने वास्ते दसी है, ये रेशो बनती नहीं है। पहला थोड़ी जी बरीक विचार ना देखो, अजकल दे साइंस नाना ने अपने स्थूल साइंस जिथे खत्म हो जाती है उथो सूक्ष्म साइंस जेड़ी है रूहानी विद्या उतो शुरू होंगी। पहले पृथ्वी है, इन्होंने ये सिद्ध की थी स्थूल साइंसदाना ने, उदू दस गुणा पानी मनिया भी पानी उदू पृथ्वी नाल मिट्टी में दस गुणा है। उस तो फिर अग ज्यादा सूक्ष्म मनी क्योंकि समुद्र के अग रही है, हजार हां दरिया नदियां इतों बारिशें पी समुद्र गिरते हैं, पर जे कि वह सारा पानी चढ़ जाए जितनी स्थिति है सबनों जितने नेड़े तेड़े के शहर या होर पिंड खत्म कर दे, पर नहीं जी वो बड़वा अगन है समुद्र रही काबू च रखती है, ये परमेश्वर की शक्ति है। उदो सूक्ष्म है, असी मिट्टी को देख सकते, इन्ह अखा पानी देख सकते हैं, अग न भी देख सकते हैं। पर चौथा तत्व जो हवा जिन्हों कहें आँदी है उन्होंने असं देख सकते इन्ह अखा, कोई दसो भी किसी ने इन्ह अखा हवा देखी हो, टच होंगी है, और चीजा हिलदिया देख के कपड़े गीड़े और दरख वगैरह यह साढ़े शरीर में लगन करके मानने हवा तेज चलती है, अज थोड़ी है बहुती है, ऐसा है लेकिन बीती नहीं हवा इन्ह अखा। हवा से अगे जेड़ा आकाश है जल बिच हवा फिरती जिन्होंने गैप कहते हैं, वह फिर उन्होंने कौन देख सके जी हवा ही बीती नहीं है। ये अख जी स्थूल अख है, ये तीन तीन चीजा देख सकते, मिट्टी पानी अग, बस हवा नहीं देख सकती, आकाश नहीं देख, आकाश गैप है। इतने तक ये साइंसदाना ने मान लिया, पर हम इन्ना उन्होंने समझ आने लगी भी आकाश भी कासे च है, हवा तो आकाश फिरदी है, आकाश कादे विच है, वो है परमात्मा। दसे शिव जी कहन लगे, ऐ शिव जी ओ चेतन तत् परमात्मा आकाश के मुकाबले इतना सूक्ष्म है जिमें सुनेर पर्व के मुकाबले राई का दाना हो। समझाने वास्ते रेशो रख दी है, वरना बनती नहीं है। आकाश ही नहीं बन रहा है तो रेशो कैसे बन सके। सो आकाश ही नहीं दींदा है उसमें, यानी परमात्मा इतना सूक्ष्म है, इस करके उसने निराकार दस्या है। साहब गुरु नानक जी ने जिस जपजी साहब का उच्चारण किया है, आदि मंगली आप जी ने निर्गुण का किया है, ओंकार सतना कर्ता पुरख निर्भव निर्वय अकाल मूल अजूनी सैभंग गुरु प्रसाद, यह जब निर्गुण परमात्मा है, विशेषणा वाला गुरु की कृपा कर जाना जाता है। साहब दसम पातशाह ने जो जाप साहब का उच्चारण किया है, दसम ग्रंथ का उच्चारण किया, पहले जाप साहब आप जी ने भी निर्गुण का मंगल किया है, ऐसे फरमान किया है। चक्कर चैन वर्ण रूप तेरा
द्वारा उसकी पूजा की जा सकती है। ये रूहानी बुजुर्ग जेड़े तत्वित लेकिन उनके कर्म योग है। बाकी पूरा हो जाएगा सुन वास्ते साकार की पूजा नियत है ताकि उसे पहुंच के इस द्वारा उसे पहुंचने का उपराला कर सके। जितने भक्त हुए हैं कबीर नामदेव रविदास आदि साकार तो ही निराकार पहुंचे। सो इस करके पहले साकार की पूजा नियत है। अपने अपने मत मतांतर वाले ने सारिया ने अपने अपने इष्ट न प्रभु मने असि गुरु ग्रंथ साहब न दसे पातशाह का स्वरूप मानते हैं परमेश्वर स्वरूप मानते हैं। इसी भावना असि नमस्कार करते हैं, इसी भावना दूरी चमर आदि करते हैं, इसी भावना अरदासा करते हैं, इसी भावना भोग लगाते हैं। तो यह भावना जिनी जिनी किसी की भावना उन्ना विशेष फल प्राप्त कर रहा है। इसी तरह वैष्णव मत दे लोग विष्णु नू काले रंग दे शालग्राम नू विष्णु रूप जान के पूरे उस राही परमात्मा का यानी भजन करते हैं। सो त्रिलोचन ने धने नू कहा धनिया मैं भी परमेश्वर का भजन करता इस करके मेरे सामने परमात्मा की प्रतिमा रखी हुई सी ते उसका नाम जपता सी। मैं माला मेरे हाथ विच सी हौली हौली मेरे बुल हिलदे सी उसका जाप करता सी इस करके मैं उसका भजन करता सी। ये सुन के इतना हैरान होकर पूछता है कहने दादा लोकी कम करते हैं कोई खेती करता है कोई नौकरी करता है कोई बिजनेस करता है कहदे वास्ते भी धन पदार्थ आवे घर के कार्य सिद्ध हो जिंदगी सौखी लंघे चंगे मकान बना लिए चंगा खाइए पहनीए सारे होर कार सारे आसानियां सिद्ध हो इस वास्ते करते हैं। पर ए जो तू कुछ करना है एदा की फायदा ए देखो ही सुनिया है एदा फायदा की है। ए सुन के त्रिलोचन कहने तन्या ठीक है जो तक है पर ए जिहड़ी गल है एदे मैं किन्ने तेन फायदे दा एदे फायदे दा अंत कोई नहीं। ठाकर दी पूजा करे जो इच्छे सोई फल परमेश्वर दे भजन कीतिया तो सब कुछ ही मिल जाता है दोनों जहान मुठी विच आ जाते हैं। इस करके परमेश्वर दा भजन शक्तियां दा दाता सब इच्छा होन Thank you. ਗੁਰੂ ਪਾਤਸ਼ਾਹ ਮਹਾਰਾਜ ਵਾਹਿਗੁਰੂ ਜੀ ਦੇ ਭਜਨ ਨੂੰ ਸਾਰੀ ਇੱਛਾ ਪੂਰਕ ਦੱਸਦੇ ਹਨ। ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੇ ਮੇਰੇ ਮਨ ਜਪ ਮਨ ਸਤਨਾ ਸਦਾ ਸਤਨਾ ਪਲ ਪਲ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨ ਜੇ ਹਰ ਸਿਮਰਨ ਪਿਆ ਤੇ ਉਪਾਧ ਗਤ ਕੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਹ ਗੁਰ ਏ ਮਤ ਦੀਨੀ ਜਪ ਹਰ ਭੋਜਲ ਧਰਮ। ਇਉਂ ਵਾਹਿਗੁਰੂ ਦਾ ਭਜਨ ਸਾਰੀਆਂ ਇੱਛਾ ਪੂਰੀਆਂ ਕਰਨ ਨੂੰ ਸਮਰੱਥ ਹੈ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਹੁੰਦੇ, ਪਹਿਲੇ ਦੁਨੀਆਂ ਮੰਗਦੇ ਹਨ, ਦੂਜੇ ਜਿਹਨਾਂ ਦੇ ਵਿਚਾਰ ਕੁਛ ਉੱਚੇ ਹੋ ਗਏ ਉਹ ਦੀਨ ਮੰਗਦੇ ਹਨ ਕਿ ਪਰਲੋਕ ਮੰਗਦੇ, ਤੀਸਰੇ ਜਿਹੜੇ ਵਿਵੇਕੀ ਹੋ ਗਏ ਉਹ ਮੇਰਾ ਮਿਲਾਪ ਚਾਹੁੰਦੇ ਹਨ, ਚੌਥੇ ਜਿਹੜੇ ਮੈਨੂੰ ਮਿਲੇ ਹੋਏ ਹਨ ਉਹ ਸਿਰਫ ਭਜਨ ਆਨੰਦ ਵਾਸਤੇ ਭਜਨ ਕਰਦੇ ਹਨ, ਇੱਛਾ ਹੁੰਦੀ ਕੋਈ ਨੀ ਬਾਕੀ ਰਹਿ ਗਈ, ਉਹ ਮੁਕਤ ਪੁਰਸ਼ ਹੁੰਦੇ ਹਨ। ਇਉਂ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਸਭ ਕੁਛ ਹੀ ਹੈ, ਜੋ ਕੁਛ ਕੋਈ ਚਾਹੁੰਦਾ ਹੈ ਕੋਈ ਕੁਛ ਪ੍ਰਾਪਤ ਕਰ ਲੈਂਦਾ। ਸਾਸਨ ਕਿਉਂ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ। ਆਪਾਂ ਸਮੇਂ ਵੱਲ ਵੀ ਦੇਖਣਾ, ਸਾਸਨ ਕੁਛ ਦਿਨ ਹੋ ਗਏ ਇੱਥੋਂ ਦੇ ਪ੍ਰੇਮੀ ਪ੍ਰਬੰਧਕ ਦੇ ਪਾਸ ਗਏ ਸਨ, ਬਈ ਸਮਾਂ ਜ਼ਿਆਦਾ ਕੁਛ ਮਿਲਣਾ ਚਾਹੀਦਾ ਸਾਨੂੰ 100 ਸਾਲ ਨੂੰ, ਕਿਉਂਕਿ 100 ਸਾਲ ਤਾਂ ਆਪਣਾ ਲਿਟਲ ਇੰਡੀਆ ਮੰਨਿਆ, ਬਾਕੀ ਜਿੰਨੀ ਸਿੱਖ ਆਬਾਦੀ ਇੱਥੇ ਹੈ ਹੋਰ ਨਹੀਂ ਕਿਤੇ ਹੈ, ਤਾਂ ਬਹੁਤ ਸਾਰੇ ਫੈਲੇ ਹੋਏ, ਲੇਕਿਨ ਇੱਥੇ ਜ਼ਿਆਦਾ ਬਹੁਤ ਸਾਰੇ ਪ੍ਰੇਮੀ, ਭਾਵੇਂ ਮੈਂ ਬਹੁਤਿਆਂ ਨੂੰ ਨਹੀਂ ਜਾਣਦਾ, ਫਿਕਰ ਮੈਨੂੰ ਜਾਣਦੀ, ਬਹੁਤ ਦੇਰ ਬਾਅਦ 24 ਸਾਲ ਦੀ ਗੱਲ, ਸਨ 51 ਚਿੱਥੇ ਗਏ, 13 ਮਹੀਨੇ ਲੱਗੇ ਸਨ, 5 ਮਹੀਨੇ ਨਹਿਰੂ ਜੀ ਰਹੇ, ਸ਼ੀਸ਼ੀ ਤਰ੍ਹਾਂ ਹੋਰ ਕਿਤੇ ਕੁਛ ਕਿਤੇ। ਸੇਮ ਕਰਕੇ ਮੈਂ ਕਿਹਾ ਸੀ, ਅੱਛਾ ਮੇਰਾ ਵਿਚਾਰ ਸੀ ਵੀ 1/2 ਨਵੰਬਰ ਜਾਵਾਂਗੇ, ਤੇ ਬਾਕੀ ਦਾ ਟਾਈਮ ਜਿਹੜਾ ਥੋੜਾ ਥੋੜਾ ਕੁਛ ਤਕਸੀਮ ਹੋ ਗਿਆ ਸੀ, ਤੇ ਇਉਂ ਬਾਕੀ ਦਾ ਸਮਾਂ ਇਹਨੇ 2 ਹਫ਼ਤੇ ਤੁਹਾਨੂੰ ਦੇ ਦਾਂਗੇ। ਪ੍ਰਸ਼ਾਸਨ ਕੁਛ ਫਿਰ ਉਸ ਤੋਂ ਬਾਅਦ ਇਹੋ ਜਿਹੇ ਵਿਚਾਰ ਹੋ ਗਏ ਹਨ, ਇਹੋ ਜਿਹੇ ਵਜੂਹਾਤ ਹੋ ਗਏ ਹਨ, ਸਾਡਾ ਇਹਨੇ 1 ਤਾਰੀਖ ਤੁਸੀਂ ਜਾਣ ਦਾ ਵਿਚਾਰ ਸੀ, 31 ਤਾਰੀਖ ਨੂੰ ਇੱਥੋਂ ਸਵੇਰੇ 10 ਵਜੇ ਚੜ੍ਹਨ ਦਾ ਵਿਚਾਰ, ਤੇ ਉਹ ਸਾਰੇ ਜਿਤਨੇ ਹੋਰ ਰੱਖੇ ਹੋਏ ਸੀ ਉਹ ਕੈਂਸਲ ਕਰਕੇ, ਤੇ ਕੱਲ ਫਿਰ ਪ੍ਰੇਮੀ ਗਏ ਸਨ, ਉਹਨਾਂ ਨੇ ਕਿਹਾ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਇਸ ਗੱਲ ਦਾ, ਮੈਂ ਚੰਗਾ ਬਾਕੀ ਦਿਨ ਇੱਥੇ ਰੱਖ ਦਿੰਦੇ ਇੱਕ, ਇਸ ਕਰਕੇ ਹੁਣ ਸਾਰੇ ਜਿਤਨੇ ਦੀਵਾਨ ਹੋ ਰਹੇ ਲੈਦਾ ਸੀ ਇੱਥੇ ਹੋਇਆ ਕਰਨੀ ਸੀ ਆਖਰੀ ਦਿਨ ਤੱਕ ਜਿੰਨੀ ਦੇਰ ਤੱਕ ਇੱਥੇ, ਇਸ ਕਰਕੇ ਸਤਸੰਗ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਕੱਲ ਆਪਾਂ ਇੱਥੇ ਫਿਰ ਸ਼ੁਰੂ ਕਰਾਂਗੇ। ਪਹਿਲੇ 3 ਹਿੱਸਿਆਂ ਵਿੱਚ ਉਸੀ ਤਰ੍ਹਾਂ ਸੰਗਤ ਨੇ ਅਨੰਦ ਸਾਹਿਬ ਵਿੱਚ ਬੋਲਣਾ, ਤੇ ਗੁਰੂ ਸਤੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਇੱਕ ਮਨ ਹੋ ਕੇ ਗੁਰੂ ਮਹਾਰਾਜ ਦੇ ਅੱਗੇ ਹਜ਼ੂਰੀ ਵਿੱਚ ਅਰਦਾਸ ਵਿੱਚ ਜੁੜਨਾ, ਤੇ ਮਹਾਰਾਜ ਦੇ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਚਾਲੇ ਪਾਉਣੇ। ਰਾਮ ਜੀ ਮਹਲਾ ਤੀਜਾ ਨੰਦ ਓਂਕਾਰ ਸਤਿ ਪ੍ਰਸ਼ਾਦ ਅਨੰਦ ਪਿਆ ਸੁਣ ਮੇਰੀ ਅਮਾਏ
Thank you.